ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਕੇਵ ਛੂਟ ਹੈ ਹਮ ਛੂਟ ਕਾਕੀ ਹਰ ਹਰ ਜਾਪੂ ਬੇੜੀ ਹਰ ਤੁਲਹਾ ਹਰ ਜਪਿਓ ਤਰਾ ਤਰਾਕੀ ਕਲਯੁਗ ਕਾ ਧਰਮ ਕਹੋ ਤੁਮ ਭਾਈ ਕੇਵ ਛੂਟ ਹੈ ਹਮ ਛੂਟ ਕਾਕੀ ਹਰ ਹਰ ਜਾਪੂ ਬੇੜੀ ਹਰ ਤੁਲਹਾ ਹਰ ਜਪਿਓ ਤਰਾ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਗੀ ਭਗਤ ਇਕਾਕੀ ਰਹਾਉ ਹਰ ਕੀ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੇ ਜਮ ਕੇ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੇ ਦਿਨ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਉ ਚੰਦ ਚੰਦਾ ਕੇ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੇ ਜਨ ਨਾਨਕ ਕਉ ਪ੍ਰਭ ਕਿਰਪਾ ਕੀਜਾ ਕਰ ਦਾਸਨ ਦਾਸ ਦਸਾਕੀ ਤੁਮ ਵਡ ਪੁਰਖ ਵਡ ਆਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜਾ ਕਰ ਦਾਸਨ ਦਾਸ ਦਸਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਨਿਵਾਜੀ ਹੋਈ ਧਰਤੀ ਤੇ ਅਦਬ ਪਿਆਰ ਵਿੱਚ ਸਜੀ ਸੱਚ ਸੰਗਤ ਸਤਿਗੁਰੂ ਜੀ ਨੇ ਦਇਆ ਬਖਸ਼ਿਸ਼ ਕੀਤੀ। ਜੋ ਆਦੇਸ਼ ਹਜ਼ੂਰ ਨੇ ਜੋ ਫਰਮਾਨ ਸਾਨੂੰ ਬਖਸ਼ਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਸਿੱਖੀ ਦੇ ਕੇਂਦਰ, ਸਾਰੀ ਦੁਨੀਆਂ ਦਾ ਸਿੱਖ ਬੜੀ ਉਤਸੁਕਤਾ ਦੇ ਨਾਲ ਗੁਰੂ ਹੁਕਮ ਦੀ ਉਡੀਕ ਕਰਦਾ। ਤੋ ਆਪ ਭਾਗਾਂ ਵਾਲੇ ਸਤਿਗੁਰੂ ਜੀ ਦੇ ਹੁਕਮ ਨੂੰ ਜਿਨ੍ਹਾਂ ਨੇ ਸੁਣਿਆ, ਸੋਝੀ ਮੰਗੀ ਹੈ ਮਹਾਰਾਜ ਕੋਲੋਂ, ਸਤਿਗੁਰੂ ਸਮੱਤ ਦੇਣ, ਸਿਰ 'ਤੇ ਹੱਥ ਰੱਖਣ, ਵਿਵੇਕ ਬੁੱਧੀ ਬਖਸ਼ਣ, ਗੁਰ ਉਪਦੇਸ਼ ਦੀ ਸਾਨੂੰ ਸਮਝ ਆ ਸਕੇ, ਅਸੀਂ ਕਮਾ ਸਕੀਏ। ਮਨ ਦੇ ਅੰਦਰ ਮਹਾਰਾਜ ਜੋ ਕੁਝ ਵੀ ਬਖਸ਼ਿਸ਼ ਕਰਦੇ ਆ ਉਹਦਾ ਇੱਕੋ ਹੀ ਮਨੋਰਥ ਹੈ ਕਿ ਲੁਕਾਈ ਦਾ ਭਲਾ ਹੋ ਸਕੇ, ਅਸੀਂ ਭਟਕਦੇ ਹੋਏ ਰਾਹੇ ਪੈ ਸਕੀਏ, ਅਸੀਂ ਡੁੱਬਦੇ ਹੋਏ ਤਰ ਸਕੀਏ, ਵਿਕਾਰਾਂ ਦੀਆਂ ਛੱਲਾਂ ਵਿੱਚ ਅਸੀਂ ਡੁੱਬ ਰਹੇ ਹਾਂ। ਲੋਭ ਤ੍ਰਿਸ਼ਨਾ, ਕਾਮ ਹੰਕਾਰ, ਕ੍ਰੋਧ ਸਾਨੂੰ ਕਦਮਾਂ ਤੋਂ ਥੜਕਾ ਦਿੰਦੇ ਆ। ਗੁਰੂ ਕੀ ਬਾਣੀ ਦਾ ਇੱਕ ਇੱਕ ਬਚਨ ਇਸ ਲਈ ਹੈ ਕਿ ਲੁਕਾਈ ਦਾ ਭਲਾ ਕਿਵੇਂ ਹੋ ਸਕੇ, ਅਤੇ ਸਾਨੂੰ ਕੁਦਰਤੀ ਹੈ ਵੀ ਜਦੋਂ ਇਹ ਗੱਲ ਸਮਝ ਆ ਜਾਏਗੀ ਕਿ ਬਾਣੀ ਸਾਡੇ ਭਲੇ ਵਾਸਤੇ ਹੈ, ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਕਿਸੇ ਇੱਕ ਫਿਰਕੇ ਦੀ ਮਜ਼ਹਬ ਦੀ ਬਾਤ ਨਹੀਂ, ਕਿਸੇ ਇੱਕ ਦੇਸ਼ ਪ੍ਰਾਂਤ ਧਰਤੀ ਦੀ ਗੱਲ ਨਹੀਂ। ਸਤਿਗੁਰੂ ਜੀ ਸਾਰਿਆਂ ਦਾ ਭਲਾ ਲੋਚਦੇ, ਅਤੇ ਸਾਨੂੰ ਵੀ ਗੁਰੂ ਸਿਧਾਂਤ ਇਹੀ ਮਿਲਿਆ ਵੀ ਦਿਨ ਰਾਤ ਸਿੱਖਾਂ ਨੇ ਇੱਕੋ ਹੀ ਜਾਚਨਾ ਕਰਨੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਜਦੋਂ ਸਰਬੱਤ ਦਾ ਭਲਾ ਹੋਣਾ ਤਾਂ ਸਾਰਿਆਂ ਚ ਅਸੀਂ ਵੀ ਸਾਰਿਆਂ ਦੇ ਅੰਦਰ। ਗੁਰੂ ਪਾਤਸ਼ਾਹ ਜੀ ਦਾ ਇਹ ਪਵਿੱਤਰ ਬਚਨ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਤੋਂ ਸੁਣਿਆ, ਸ਼ਬਦ ਦੀ ਪਵਿੱਤਰ ਰਹਾਓ ਦੀ ਪੰਕਤੀ, ਹਰ ਜੀ ਲਾਜ ਰੱਖੋ ਹਰ ਜਨ ਕੀ, ਕਦੀ ਉਹਨੂੰ ਥੋੜ੍ਹਾ ਜਿਹਾ ਫੀਲ ਕਰਕੇ ਨਾ, ਅੰਦਰੋਂ ਮਹਿਸੂਸ ਕਰਕੇ, ਬਹੁਤ ਟਿਕਾਓ ਚ ਅੰਦਰ ਜੁੜ ਕੇ ਇਸ ਬਚਨ ਨੂੰ ਤੁਸੀਂ ਆਪਣੇ ਅੰਦਰ ਪੜ੍ਹਿਓ, ਹਰ ਜੀ ਲਾਜ ਰੱਖੋ ਹਰ ਜਨ ਕੀ। ਮਹਾਰਾਜ ਜੀ ਸਾਡੀ ਪੱਤ ਰੱਖੋ, ਸਾਡੀ ਪੱਤ ਤੁਹਾਡੇ ਹੱਥ ਵਿੱਚ ਹੈ, ਸਾਡੀ ਲਾਜ ਤੁਹਾਡੇ ਹੱਥ ਵਿੱਚ ਹੈ। ਅਸੀਂ ਸੰਸਾਰ ਤੋਂ ਲਾਜ ਪੱਤ ਨਾਲ ਜੂ ਸਕੀਏ, ਲਾਜ ਪੱਤ ਨਾਲ ਜਾ ਸਕੀਏ, ਇਸ ਬਚਨ ਚ ਬਹੁਤ ਗਹਿਰਾਈ ਹੈ। ਸਾਰੀ ਜ਼ਿੰਦਗੀ ਸਵਰ ਜਾਂਦੀ ਹੈ, ਸਾਰੇ ਬੋਝ ਉੱਤਰ ਜਾਂਦੇ ਆ, ਸਾਰੇ ਪਾਪ ਧੁੱਪ ਜਾਂਦੇ ਆ, ਸਾਰੇ ਪਰਦੇ ਕੱਜੇ ਜਾਂਦੇ ਆ ਜਦੋਂ ਅਸੀਂ ਇਹ ਕਹਿੰਦੇ ਹਾਂ ਮਹਾਰਾਜ ਜੀ ਸਾਡੀ ਲਾਜ ਰੱਖ ਦਿਓ। ਯਕੀਨ ਕਰਨਾ ਗੁਰਮੁਖੋ, ਜਿੱਦਣ ਇਹ ਬੇਨਤੀ ਸਾਡੇ ਅੰਦਰੋਂ ਧੁਰ ਅੰਦਰੋਂ ਉੱਠ ਪਈ, ਸਾਡੇ ਸਾਰੇ ਪਰਦੇ ਵਾਹਿਗੁਰੂ ਜੀ ਨੇ ਆਪ ਕੱਜਣੇ ਹਨ, ਸਾਰੇ ਕਾਜ ਸਤਿਗੁਰੂ ਜੀ ਨੇ ਆਪ ਸਵਾਰਨੇ ਨੇ। ਲਾਜ ਰੱਖੋ ਮਹਾਰਾਜ, ਹਰ ਹਰ ਜਪਨ ਜਪਾਵੋ ਆਪਣਾ, ਹਮ ਮੰਗੀ ਭਗਤ ਇਕਾਕੀ। ਮੈਂ ਮੰਗਦਾ ਕਿ ਇੱਕੋ ਦੀ ਬੰਦਗੀ, ਇੱਕੋ ਦਾ ਟੇਕ, ਇੱਕੋ ਦਾ ਆਸਰਾ, ਬਸ ਆਪਣੀ ਭਗਤੀ ਲਾਓ, ਆਪਣਾ ਨਾਮ ਜਪਾਵੋ, ਤੇ ਨਾਲ ਇਹ ਜ਼ਰੂਰੀ ਬੇਨਤੀ ਵੀ ਇਕਾਕੀ ਭਗਤੀ ਮੰਗੀ ਹੈ ਬਸ ਮਹਾਰਾਜ ਜੀ, ਤੁਮੇ ਛਾੜ ਕੋਈ ਅਵਰ ਨਾ ਤਿਆਓ। ਇਹ ਜ਼ਰੂਰੀ ਸਾਧ ਸੰਗਤ ਕਿ ਲਾਜ ਤੁਸੀਂ ਰੱਖਣੀ ਹੈ, ਪੱਤ ਤੁਸੀਂ ਰੱਖਣੀ ਹੈ, ਤੇ ਮੈਂ ਕੇਵਲ ਤੇ ਕੇਵਲ ਇਹ ਮੰਗਦਾ, ਮੈਂ ਰੋਜ਼ ਨਿੱਤ ਮੈਨੂੰ ਇਹੀ ਪ੍ਰੇਰਣਾ ਦਿੱਤੀ, ਇਹੀ ਸਿਖਾਇਆ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਲਾਜ ਰੱਖੋ, ਕਿਉਂ ਨਹੀਂ ਰੱਖੇਗਾ ਜੀ, ਜਦੋਂ ਇਹ ਦ੍ਰਿੜ ਨਿਸ਼ਚਾ ਹੋ ਗਿਆ ਵੀ ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਅੱਜ ਬੜਾ ਸੁਭਾਗਾ ਦਿਹਾੜਾ ਵੀ ਹੈ, 1675 ਦੇ ਵਿੱਚ ਅੱਜ ਦੇ ਦਿਹਾੜੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਗੁਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਸਾਹਿਬ ਜੀ ਨੇ ਬਿਆਨ ਕੀਤਾ ਕਿ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਾਰੇ ਕਹੋ ਸਭ ਥਾਈ ਹੋਏ ਸਹਾਏ। ਪਾਤਸ਼ਾਹ ਜੀ ਨੇ ਗੁਰਤਾ ਦੀ ਜ਼ਿੰਮੇਵਾਰੀ ਗੁਰੂ ਜੋਤ ਦੇ ਵਾਰਸ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਨੂੰ ਬਣਾਇਆ। ਦੋ ਬੇਨਤੀਆਂ ਮੈਂ ਇੱਥੇ ਕਰਨੀਆਂ ਚਾਹੁੰਦਾ ਸਾਧ ਸੰਗਤ। ਇੱਕ ਤੇ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਜੋਤ ਨੇ ਵਿਦਮਾਨ ਹੋਣਾ, ਉਹ ਕੋਈ ਸੰਸਾਰੀ ਯੋਗਤਾ, ਸੰਸਾਰੀ ਪਰਖ, ਠੀਕ ਹੈ ਸਾਡੇ ਸਾਹਮਣੇ ਪ੍ਰਤੱਖ ਕਰਨ ਵਾਸਤੇ ਬਹੁਤ ਸਾਰੇ ਕੌਤਕ ਹੁੰਦੇ ਆ, ਪਰ ਸੰਸਾਰੀ ਯੋਗਤਾ ਉਹਨਾਂ ਵਾਸਤੇ ਕੋਈ ਬੰਦਿਸ਼ ਨਹੀਂ ਸੀ, ਉਹ ਗੁਣਾਂ ਦੇ ਸੋਮੇ ਸਨ। ਧੁਰੋਂ ਹੀ ਵਾਹਿਗੁਰੂ ਜੀ ਨੇ ਇਸੇ ਕਾਰਜ ਲਈ ਉਹਨਾਂ ਨੂੰ ਪਠਾ ਕੇ ਭੇਜਿਆ ਸੀ। ਨੀਅਤ ਸਨ, ਨਿਰਧਾਰਤ ਸਨ ਕਿ ਇਹਨਾਂ ਦੇ ਅੰਦਰ ਗੁਰੂ ਜੋਤ ਨੇ ਟਿਕਣਾ ਹੈ। ਗੁਰੂ ਸਾਹਿਬ ਜੀ ਦੇ ਸਪੁੱਤਰਾਂ ਦਾ ਜ਼ਿਕਰ ਕਰਦੇ ਅਸੀਂ, ਦਾਤੂ ਜੀ ਦਾ, ਦਾਸੂ ਜੀ ਦਾ, ਬਾਬਾ ਮੋਹਨ ਜੀ ਦਾ, ਮੋਹਰੀ ਜੀ ਦਾ, ਰਾਮ ਰਾਏ ਜੀ ਦਾ ਜ਼ਿਕਰ ਆਉਂਦਾ, ਬਾਬਾ ਸ੍ਰੀ ਚੰਦ ਜੀ ਦਾ, ਬਾਬਾ ਲਖਮੀ ਦਾਸ ਜੀ ਦਾ। ਤੇ ਗੁਰੂ ਸਪੁੱਤਰਾਂ ਦੇ ਅੰਦਰ ਇਹ ਵੀ ਕਈ ਵਾਰੀ ਚਰਚਾ ਹੁੰਦੀ ਹੈ ਕਿ ਗੁਰੂ ਸਪੁੱਤਰਾਂ ਨੇ ਕਈਆਂ ਨੇ ਬਚਨ ਨਹੀਂ ਪਾਲਿਆ। ਪ੍ਰਸਾਦ ਸੰਗਤ ਜੀ, ਸਾਰੇ ਨੇਕ ਭਲੇ ਯੋਗ ਆਗਿਆਕਾਰ ਹੋ ਸਕਦੇ ਸਨ, ਪਰ ਗੁਰੂ ਜੋਤ ਦੇ ਵਾਰਸ ਉਹਨਾਂ ਨੇ ਹੀ ਬਣਨਾ ਸੀ ਜਿਹੜੇ ਧੁਰੋਂ ਇਸੇ ਕਾਰਜ ਵਾਸਤੇ ਨੀਅਤ ਹੋ ਕੇ ਆਏ ਸੀ। ਉਹ ਬਿਨਾਂ ਵਾਹਿਗੁਰੂ ਜੀ ਨੇ ਆਪ ਬਣਾਈਆਂ। ਸਾਧ ਸੰਗਤ, ਪਹਿਲੀ ਬਚਨ ਤੇ ਇਹ ਹੈ ਕਿ ਇਹ ਨਾ ਪੁੱਤਰ ਕਰਕੇ ਹੈ, ਨਾ ਕੋਈ ਹੋਰ ਦੁਨਿਆਵੀ ਤੌਰ ਦੇ ਉੱਤੇ ਬਹੁਤੀ ਸਿਆਣਪ ਕਰਕੇ ਹੈ। ਇਹ ਤੇ ਜਿਨ੍ਹਾਂ ਨੇ ਜੋ ਕਾਰਜ ਕਰਨੇ ਸਨ ਉਸੇ ਕਾਰਜ ਲਈ ਆਏ ਸੀ। ਹਜ਼ੂਰ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਆਮਦ ਦਾ ਮਕਸਦ ਬੜਾ ਸਪਸ਼ਟ ਕੀਤਾ, ਹਮ ਇਹ ਕਾਜ ਜਗਤ ਨੂੰ ਆਏ। ਬੜਾ ਸਪਸ਼ਟ ਨਿਸ਼ਾਨਾ ਹੈ ਜੀ, ਇੱਕ ਟਾਰਗੇਟ ਲੈ ਕੇ ਆਏ ਆ, ਇੱਕ ਮਕਸਦ ਲੈ ਕੇ ਆਏ ਆ। ਇੱਥੇ ਸੰਸਾਰ ਤੇ ਅਧੂਰੀ ਜ਼ਿੰਦਗੀ ਜੀ ਕੇ ਬੜੇ ਬੜੇ ਲੋਕ ਚਲੇ ਜਾਂਦੇ, ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਆਪਣੀ ਜ਼ਿੰਦਗੀ ਦਾ ਜੀਵਨ ਦਾ ਮਕਸਦ ਨਹੀਂ ਪਤਾ ਲੱਗਦਾ, ਨਿਸ਼ਾਨਾ ਨਹੀਂ ਪਤਾ ਲੱਗਦਾ। ਤੇ ਜਿਸ ਬੰਦੇ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਕੋਈ ਨਾ ਹੋਵੇ, ਪਰਪਜ਼ ਹੀ ਕੋਈ ਨਾ ਹੋਵੇ, ਏਮ ਹੀ ਕੋਈ ਨਾ ਹੋਵੇ, ਉਹ ਜ਼ਿੰਦਗੀ ਤੇ ਭਟਕਦੀ ਹੋਈ ਰੂਹ ਵਰਗੀ ਹੈ ਨਾ, ਗਲੀਆਂ 'ਚ ਫਿਰਦਾ ਹੋਇਆ ਮਨੁੱਖ ਜਿਹਨੂੰ ਆਪਣੀ ਮੰਜ਼ਿਲ ਦਾ ਹੀ ਗਿਆਨ ਨਹੀਂ ਹੈ, ਤੇ ਉਹ ਸੜਕਾਂ ਤੇ ਘੁੰਮਦਾ, ਜਗਤ ਕੀ ਕਹੇਗਾ ਇਹ ਬਾਵਰਾ ਹੈ ਕਮਲਾ ਹੈ। ਤੇ ਸਾਨੂੰ ਸਾਡੇ ਕਲਗੀਧਰ ਪਾਤਸ਼ਾਹ ਹਜ਼ੂਰ ਨੇ ਇਹ ਗੱਲ ਬੜੀ ਸਪਸ਼ਟ ਸਿਖਾਈ ਵੀ ਭਾਈ ਜ਼ਿੰਦਗੀ ਮਕਸਦ ਦੇ ਨਾਲ ਮਹਾਨ ਬਣਦੀ ਹੈ, ਮਹਾਨ ਮਕਸਦ ਨਿਸ਼ਾਨੇ ਦੀ ਪੂਰਤੀ, ਮਹਾਨ ਮਕਸਦ ਦੀ ਪ੍ਰਾਪਤੀ ਜ਼ਿੰਦਗੀ ਨੂੰ ਮਹਾਨ ਬਣਾਉਂਦੀ ਹੈ। ਇਸ ਲਈ ਜਿੰਨਾ ਨਿਸ਼ਾਨਾ ਮਹਾਨ ਹੁੰਦਾ ਉਹਦੀ ਪ੍ਰਾਪਤੀ ਮਹਾਨ ਹੁੰਦੀ ਹੈ, ਉਨੇ ਫਿਰ ਸ਼ਖਸੀਅਤਾਂ ਮਹਾਨ ਹੁੰਦੀਆਂ। ਤੇ ਸਾਨੂੰ ਵੀ ਗੁਰੂ ਸਾਹਿਬ ਨੇ ਉਹੀ ਨਿਸ਼ਾਨਾ ਦਿੱਤਾ, ਜਿਹੜਾ ਮਹਾਨ ਨਿਸ਼ਾਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਲੈ ਕੇ ਆਏ ਸੀ। ਸਾਨੂੰ ਵੀ ਸਤਿਗੁਰੂ ਜੀ ਨੇ ਉਹੀ ਨਿਸ਼ਾਨਾ ਦਿੱਤਾ ਵੀ ਸਿੱਖ ਦਾ ਵੀ ਇਹੀ ਕਰਮ ਹੈ, ਧਰਮ ਹੇਤ ਗੁਰਦੇਵ ਪਠਾਏ। ਯਾਹੀ ਕਾਜ ਧਰਾ ਹਮ ਜਨਮੰ, ਗੁਰੂ ਕੇ ਸਿੱਖੋ, ਜੋ ਸਤਿਗੁਰ ਜੀ ਦਾ ਆਪਣਾ ਰਸਤਾ ਸੀ, ਜੋ ਸੱਚੇ ਪਾਤਸ਼ਾਹ ਹਜ਼ੂਰ ਦੇ ਕੋਲ ਸਭ ਕੁਝ ਆਪਣਾ ਸੀ, ਉਹ ਸਾਰਾ ਕੁਝ ਸਾਡੀ ਝੋਲੀ 'ਚ ਪਾਇਆ, ਤੇ ਕੇਵਲ ਰੂਪ, ਕੇਵਲ ਬਾਣਾ, ਕੇਵਲ ਹੱਕ ਹਕੂਕ ਨਹੀਂ, ਉਹਨਾਂ ਵਾਲਾ ਏਮ ਵੀ ਲਈਏ, ਉਹਨਾਂ ਵਾਲਾ ਨਿਸ਼ਾਨਾ ਵੀ ਲਈਏ। ਬਾਣਾ ਤੇ ਉਹਨਾਂ ਵਾਲਾ ਲੈ ਲਿਆ, ਧੰਨ ਨੇ ਗੁਰਮੁਖ ਜਿਹਨਾਂ ਕੋਲ ਬਾਣਾ ਹੈ, ਪਰ ਗੁਰੂ ਕੀ ਬਾਣੀ ਕਹਿੰਦੀ ਹੈ ਵੀ ਨਿਸ਼ਾਨਾ ਵੀ ਉਹ ਲਈਏ ਜੀ। ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰ। ਮਹਾਰਾਜ ਕਹਿੰਦੇ ਮੈਂ ਡੰਗ ਟਪਾਉਣ ਵਾਸਤੇ ਨਹੀਂ ਆਇਆ, ਮੈਂ ਕਿਸੇ ਗੁਫਾ ਖੁੰਦਰ ਵਿੱਚ ਬੈਠ ਕੇ ਮਾਲਾ ਫੇਰਨ ਵਾਸਤੇ ਨਹੀਂ ਆਇਆ, ਧਰਮ ਦੇ ਡੰਕੇ ਵਜਾਉਣ ਵਾਸਤੇ, ਸੱਚ ਦੀ ਤਾਕਤ ਨੂੰ ਬੁਲੰਦ ਕਰਨ ਵਾਸਤੇ ਤੇ ਦੁਸ਼ਟ ਤਾਕਤਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਕਹਿੰਦੇ ਮੇਰਾ ਇਹ ਨਿਸ਼ਾਨਾ ਹੈ, ਮੇਰਾ ਮਕਸਦ ਹੈ। ਤੇ ਉਹਨਾਂ ਨੇ ਆਪਣਾ ਆਪਾ ਖਾਲਸੇ 'ਚ ਰੱਖ ਕੇ ਕਿਹਾ, ਖਾਲਸਾ ਹੁਣ ਇਹ ਕਾਰਜ ਤੇਰਾ ਹੈ। ਗੁਰੂ ਜੋਤ ਦੇ ਵਾਰਸ ਧੰਨ ਕਲਗੀਧਰ ਪਾਤਸ਼ਾਹ ਹਜ਼ੂਰ, ਪਹਿਲਾ ਬਚਨ ਬੇਨਤੀ ਮੇਰੀ ਕਿ ਉਹ ਵਾਹਿਗੁਰੂ ਜੀ ਨੇ ਧੁਰੋਂ ਹੀ ਨੀਅਤ ਕੀਤੇ ਸਨ ਕਿ ਇਹ ਇਹ ਕਾਰਜ ਲਈ ਤੁਸੀਂ ਚੱਲੇ ਹੋ, ਗੁਰੂ ਨਾਨਕ ਜੋਤ ਇਹਨਾਂ ਦੇ ਅੰਦਰ ਟਿਕੇਗੀ, ਬਾਕੀ ਸਭ ਭਲੇ ਸੇਵਾਦਾਰ ਹੋ ਸਕਦੇ ਆ, ਭਲੇ ਪੁੱਤਰ ਹੋ ਸਕਦੇ ਆ, ਆਗਿਆਕਾਰ ਵਫ਼ਾਦਾਰ ਹੋ ਸਕਦੇ ਆ, ਪਰ ਗੁਰੂ ਜੋਤ ਦੇ ਵਾਰਸ ਹੋਣ ਵਾਸਤੇ ਉਹ ਇੱਕ ਵਾਹਿਗੁਰੂ ਜੀ ਦਾ ਆਪਣਾ ਆਪ ਹੀ ਸਮਝ ਲਓ ਵਰਤ ਰਿਹਾ ਸੀ ਨਾ। ਦੂਸਰੀ ਬੇਨਤੀ, ਇਤਿਹਾਸ ਵਿੱਚੋਂ ਇੱਕ ਸਾਨੂੰ ਕੌਤਕ ਨਜ਼ਰ ਆਉਂਦਾ ਹੈ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣਾ ਨਿੱਜ ਬਾਬਾ ਲਹਿਣਾ ਜੀ ਦੇ ਅੰਦਰ ਰੱਖਦੇ ਆ। ਬਾਬਾ ਮੜੀ ਨਾ ਗੌਰ, ਗੁਰੂ ਅੰਗਦ ਕਹਿ ਹੀ ਹੈ ਬਸੈ, ਆਪਣਾ ਨਿੱਜ ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ 'ਚ ਟਿਕਾਉਂਦੇ ਆ, ਆਪਣੀ ਗੁਰੂ ਜੋਤ ਦੇ ਵਾਰਸ ਮਨਾਉਂਦੇ ਆ, ਤੇ ਇਤਿਹਾਸ ਵਿੱਚੋਂ ਦਰਸ਼ਨ ਹੁੰਦੇ ਆ ਕਿ ਸਤਿਗੁਰੂ ਜੀ ਫਿਰ ਉਸ ਗੁਰੂ ਜੋਤ ਨੂੰ ਨਮਸਕਾਰ ਕਰਦੇ ਆ, ਗੁਰੂ ਨਾਨਕ ਸਾਹਿਬ ਥਾਪੇ ਉਹ ਲੈਣਾ ਜੀਵਦੇ ਸਰੀਰ ਕਰਕੇ ਮੌਜੂਦ ਨੇ ਤੇ ਸਰੀਰ ਕਰਕੇ ਨਮਸਕਾਰ ਕਰ ਰਹੇ ਆ। ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰਤਾ ਦੇ ਚਿੰਨ ਰੱਖ ਕੇ ਜਿਹੜੇ ਨੀਯਤ ਕੀਤੇ ਸਨ, ਜਿਹੜੇ ਪ੍ਰਤੀਕ ਸੀ ਇਸ ਗੱਲ ਦੇ ਵੀ ਜਦੋਂ ਇਹ ਚਿੰਨ ਅਰਪਣ ਹੋਣਗੇ ਭੇਟਾ ਅਰਪਣ ਹੋਏਗੀ, ਸਮਝ ਲਓ ਹੁਣ ਗੁਰੂ ਜੋਤ ਦੇ ਵਾਰਸ ਬਣਾਇਆ ਗਿਆ। ਸੋ ਉਹ ਪੰਜ ਟਕੇ ਰੱਖ ਕੇ, ਪੰਜ ਪੈਸੇ ਰੱਖ ਕੇ ਜਦੋਂ ਨਮਸਕਾਰ ਕਰਦੇ ਆ ਤੇ ਬੜੀ ਅਚਰਜ ਜੀ ਇੱਕ ਸਾਡੇ ਸਾਹਮਣੇ ਵਿਥਿਆ ਬਣਦੀ ਹੈ, ਸਵਾਲ ਖੜਾ ਹੁੰਦਾ ਵੀ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਨੇ ਗੁਰੂ ਅੰਗਦ ਸਾਹਿਬ, ਪਹਿਲਾਂ ਤੇ ਕਦੀ ਨਮਸਕਾਰ ਨਹੀਂ ਕੀਤੀ? ਜੇ ਇੱਕ ਸਰੀਰ ਨੇ ਦੂਸਰੇ ਸਰੀਰ ਨੂੰ ਹੀ ਨਮਸਕਾਰ ਕਰਨੀ ਹੋਵੇ ਤੇ ਪਹਿਲਾਂ ਵੀ ਸਤਿਗੁਰੂ ਸਾਹਿਬ ਜੀ ਦਾ ਸਰੀਰ ਕੋਲ ਹੀ ਰਹਿੰਦਾ, ਫਿਰ ਤੇ ਰੋਜ਼ ਨਮਸਕਾਰ ਕਰਦੇ ਜੀ। ਜੇ ਕਾਇਆ ਨੂੰ ਹੀ ਨਮਸਕਾਰ ਹੋਣੀ ਹੁੰਦੀ, ਪਹਿਲਾਂ ਵੀ ਗੁਰੂ ਅਮਰਦਾਸ ਮਹਾਰਾਜ ਜੀ 12-13 ਵਰੇ ਗਾਗਰ ਢੋ ਰਹੇ ਨੇ, ਪਹਿਲਾਂ ਤੇ ਉਹ ਸੇਵਾ ਕਰ ਰਹੇ ਨੇ, ਚਾਕਰੀ ਕਰ ਰਹੇ ਨੇ, ਪਹਿਲਾਂ ਤੇ ਨਮਸਕਾਰ ਨਹੀਂ ਕੀਤੀ ਜਾਂਦੀ, ਉਹ ਸੇਵਕ ਬਣ ਕੇ ਵਿਚਰਦੇ। ਪਹਿਲਾਂ ਤੇ ਰਾਮਦਾਸ ਮਹਾਰਾਜ ਜੀ ਥੜੇ ਬਣਾਉਂਦੇ ਨੇ, ਝਾੜੂ ਦਿੰਦੇ ਨੇ, ਬਰਤਨ ਮਾਂਜਦੇ ਨੇ, ਪਹਿਲਾਂ ਤੇ ਗੁਰੂ ਅਮਰਦਾਸ ਜੀ ਸੀਸ ਨਹੀਂ ਝੁਕਾਉਂਦੇ। ਇਹ ਕੀ ਪ੍ਰਕਿਰਿਆ ਜੀ ਸਾਰੀ, ਬਸ ਇਹਨੂੰ ਥੋੜਾ ਜਿਹਾ ਸਮਝ ਲਈਏ, ਫਿਰ ਪਤਾ ਲੱਗੇਗਾ ਕਿ ਸਿੱਖ ਕਾਇਆ ਨੂੰ ਨਹੀਂ ਝੁਕ ਰਿਹਾ। ਸਿੱਖ ਤੇ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਸਿੱਖ ਤੇ ਗੁਰੂ ਜੋਤ ਨੂੰ ਨਮਸਕਾਰ ਕਰ ਰਿਹਾ, ਕਾਇਆ ਪਹਿਲਾਂ ਵੀ ਇੱਥੇ ਹੀ ਹੈ, ਪਹਿਲਾਂ ਕਾਇਆ ਨੂੰ ਨਮਸਕਾਰ ਨਹੀਂ ਹੁੰਦੀ। ਤੇ ਜਿਸ ਦਿਨ ਉਸ ਕਾਇਆ ਦੇ ਅੰਦਰ ਗੁਰੂ ਨਾਨਕ ਜੋਤ ਵਿਦਮਾਨ ਹੁੰਦੀ ਹੈ, ਜਿਹੜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਤੇ ਜਿੱਦਣ ਉਸ ਕਾਇਆ ਅੰਦਰ ਉਹ ਜੋਤ ਵਿਦਮਾਨ ਹੁੰਦੀ ਹੈ ਤੇ ਉਹ ਨਮਸਕਾਰ ਇੱਕ ਸਰੀਰ ਨੂੰ ਨਹੀਂ ਗੁਰੂ ਜੋਤ ਨੂੰ ਹੈ, ਜਿਹੜੀ ਜੋਤ ਫਿਰ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਟਿਕਾਉਂਦੇ ਆ। ਜੋਤ ਗ੍ਰੰਥ ਵਿੱਚ, ਜੁਗਤ ਪੰਥ ਵਿੱਚ, ਗੁਰੂ ਪੰਥ ਦਾ ਸਿਧਾਂਤ ਦੇ ਕੇ ਤੇ ਫਿਰ ਅਸੀਂ ਉਸ ਗੁਰੂ ਜੋਤ ਨੂੰ ਨਮਸਕਾਰ ਕਰਦੇ ਹਾਂ, ਕਿਸੇ ਕਾਇਆ ਨੂੰ ਨਹੀਂ ਕਰਦੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ, ਬਾਬਾ ਬੁੱਢਾ ਜੀ ਦੀ ਵੰਸ਼ਜ, ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਰਾਹੀਂ ਗੁਰਤਾ ਦੀ ਇਹ ਜਿਹੜੀ ਅਦਾਇਗੀ ਦੀ ਰਸਮ ਸੀ, ਇੱਕ ਮਰਿਆਦਾ ਸੀ, ਸੰਗਤ ਨੂੰ ਦਿਖਾਉਣ ਵਾਸਤੇ, ਪੂਰਨ ਤੌਰ ਤੇ ਸੰਗਤ ਨੂੰ ਦ੍ਰਿੜ ਕਰਾਉਣ ਵਾਸਤੇ, ਸੰਗਤ ਨੂੰ ਭਰੋਸਾ, ਨਿਸ਼ਚਾ, ਵਿਸ਼ਵਾਸ ਪੱਕਾ ਕਰਨ ਲਈ ਵੀ ਭਾਈ ਗੁਰੂ ਜੋਤ ਦੇ ਵਾਰਸ ਸਥਾਪਿਤ ਨੇ ਤੇ ਆਓ ਅਗਵਾਈ ਲਈਏ। ਬਾਬਾ ਗੁਰਦਿੱਤਾ ਜੀ ਦੇ ਰਾਹੀਂ ਇਹ ਜ਼ਿੰਮੇਵਾਰੀਆਂ ਨਿਭਦੀਆਂ ਨੇ। ਕਲਗੀਧਰ ਪਾਤਸ਼ਾਹ ਹਜ਼ੂਰ ਲਗਭਗ 9 ਵਰ੍ਹਿਆਂ ਦੀ ਸਰੀਰ ਕਾਰਬਲਾ ਸੀ ਜਦੋਂ ਗੁਰੂ ਨਾਨਕ ਜੋਤ ਹੋ ਕੇ ਦੁਨੀਆਂ ਦੇ ਉੱਤੇ ਪ੍ਰਕਾਸ਼ ਕਰਦੇ ਹੈ, ਤੇ ਉਹਨਾਂ ਦੇ ਪ੍ਰਕਾਸ਼ ਵਿੱਚੋਂ ਜੇ ਥੋੜਾ ਜਿਹਾ ਚਾਨਣ ਵੀ ਅਸੀਂ ਲਈਏ ਤੇ ਫਿਰ ਮੇਰੇ ਸਤਿਗੁਰੂ ਦਾਤਾ ਜੀ ਨੇ ਸਾਨੂੰ ਜਿਹੜਾ ਚਾਨਣ ਦਿੱਤਾ ਨਾ ਗੁਰਸਿੱਖੋ, ਉਹਨੂੰ ਸਾਂਭਣ ਦੀ ਬਹੁਤ ਲੋੜ ਹੈ। ਪਹਿਲੀ ਗੱਲ ਤੇ ਸਾਨੂੰ ਉਹ ਨਿਸ਼ਾਨਾ ਦਿੰਦੇ ਆ, ਏਮ ਦਿੰਦੇ ਆ, ਜ਼ਿੰਦਗੀ ਦਾ ਮਕਸਦ ਦਿੰਦੇ ਆ, ਧਰਮ ਚਲਾਵਣ, ਸੰਤ ਉਭਾਰ, ਉਹ ਸਾਨੂੰ ਜੁਗਤ ਸਿਖਾਉਂਦੇ ਆ। ਆਓ ਜਾਚਨਾ ਕਰੀਏ, ਹੇ ਕਰਤੇ ਦੀ ਨਿਰੰਕਾਰੀ ਕਲਾ ਜਿਹੜੀ ਵਰਤਰੀ ਹੈ, ਦੁਨੀਆਂ ਦੇ ਵਿੱਚ ਕਿਤੇ ਵੀ ਰਹੀਏ ਉਹਦਾ ਧਿਆਨ ਧਰ ਕੇ ਅਰਦਾਸ ਕਰੀਏ ਕਿ ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਤਰੂ। ਇਹ ਜਾਚਨਾ ਝੋਲੀ ਅੱਡ ਕੇ ਰੋਜ਼ ਕਰੇ ਸਿੱਖ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਓ ਮਾਰਗ ਤੇ ਤੁਰ ਗਏ। ਨਾ ਡਰੋ ਅਰਸੋ ਜਬ ਜਾਏ ਲਰੂ, ਨਿਸ਼ਚੈ ਕਰੇ ਆਪਣੀ ਜੀਤ ਕਰੂ। ਅਗਿਆਨੀ ਪੁਰਖ ਹੈ ਜਿਹੜਾ ਪੈਰ ਪੈਰ ਤੇ ਡਰਦਾ, ਜਿਹਨੂੰ ਗਿਆਨ ਹੈ ਮਹਾਰਾਜ ਕਹਿੰਦੇ ਉਹ ਕਦੀ ਨਹੀਂ ਡਰਦਾ। ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਅਰ ਸਿੱਖੋ ਆਪਣੇ ਹੀ ਮਨ ਕੋਏ ਲਾਲ ਚਹੋ, ਗੁਣ ਤਾਓ ਚੁਰੋ ਜਬ ਆਵ ਕੀ ਔਦ ਨਿਦਾਨ ਬਣੈ। ਦੋ ਸ਼ਬਦ ਨੇ, ਇੱਕ ਧੱਦੇ ਨਾਲ ਨਿਧਾਨ, ਉਹਦਾ ਮਤਲਬ ਹੈ ਨਿਧੀਆਂ ਦੇ ਖਜ਼ਾਨੇ, ਇੱਕ ਧੱਦੇ ਨਾਲ ਨਿਦਾਨ ਦਾ ਅਰਥ ਹੈ ਓੜਕ ਸਿਖਰ ਹੋ ਜਾਏ। ਜਬ ਆਵ ਕੀ ਔਦ ਨਿਦਾਨ ਬਣੈ, ਅੱਤ ਹੀ ਰਣ ਮੈਂ ਤਬ ਜੂਝ ਮਰੂ। ਇੰਨੀ ਨਿਰਭੈਤਾ,
ਇੰਨਾ ਸਵੈ ਮਾਣ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ, ਪਰ ਨਾਲ ਚੇਤਨ ਕੀਤਾ ਸਿੱਖ ਤੇ ਕੱਟੜਤਾ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਮੇਰੀ ਬੇਨਤੀ ਨੂੰ ਚੰਗੀ ਤਰ੍ਹਾਂ ਸਮਝ ਲਿਓ, ਧਰਮ ਤੇ ਕੱਟੜਤਾ ਦੋ ਚੀਜ਼ਾਂ ਦਾ ਕੋਈ ਮੁੱਲ ਮੇਲ ਨਹੀਂ ਹੈ ਸਾਧ ਸੰਗਤ, ਕਿਉਂਕਿ ਗੁਰੂ ਬਾਬਾ ਜੀ ਨੇ ਸਾਨੂੰ ਧਰਮ ਦਾ ਬੀਜ ਕਿਹਾ, ਦਇਆ ਦੀ ਧਰਤੀ ਤੋਂ ਪੈਦਾ ਹੋਣਾ ਤੇ ਦਇਆਵਾਨ ਹਿਰਦਾ ਬਹੁਤ ਕਰੁਣਾਮਈ ਹੁੰਦਾ, ਉਹ ਕੋਮਲ ਹੁੰਦਾ, ਉਹ ਦਰਬ ਜਾਂਦਾ, ਉਹ ਕਠੋਰ ਨਹੀਂ ਹੁੰਦਾ। ਮੁਤਸਬ ਕੱਟੜਤਾ ਸਾਨੂੰ ਪੱਥਰ ਵਰਗਾ, ਚਟਾਨ ਵਰਗਾ ਬਣਾ ਦਿੰਦੀ ਹੈ, ਨਿਰਦਈ ਬਣਾ ਦਿੰਦੀ ਹੈ। ਇਸ ਵਾਸਤੇ ਸਿੱਖ ਮੁਤਸਬੀ ਨਹੀਂ, ਸਿੱਖ ਕੱਟੜ ਨਹੀਂ। ਸਿੱਖ ਸਾਰੀ ਮਾਨਵਤਾ ਨੂੰ ਵਾਹਿਗੁਰੂ ਜੀ ਦਾ ਰੂਪ ਜਾਣ ਕੇ ਇਹੀ ਸਿੱਖਦਾ ਜੋ ਦਸ਼ਮੇਸ਼ ਜੀ ਨੇ ਸਿਖਾਇਆ ਕਿ ਜਿਨ ਪ੍ਰੇਮ ਕੀਓ, ਕਹੋ ਨਾ ਸਾਰੇ ਜੀ, ਜਿਨ ਪ੍ਰੇਮ ਕੀਓ ਤਿੰਨ ਹੀ। ਹੀ ਦਾ ਮਤਲਬ ਹੈ ਸਿਰਫ, ਓਨਲੀ। ਇਹ ਰਾਹ ਹੀ ਪ੍ਰੇਮ ਦਾ ਹੈ, ਨਾ ਹੱਠ ਦਾ ਹੈ, ਨਾ ਕੱਟੜਤਾ ਦਾ ਹੈ। ਨਾ ਹੱਠ, ਮੈਂ ਫਿਰ ਬੇਨਤੀ ਕਰਿਆ, ਨਾ ਹੱਠ ਦਾ ਹੈ, ਨਾ ਕੱਟੜਤਾ ਦਾ ਹੈ। ਪਰ ਪ੍ਰੇਮ ਦਾ ਅਰਥ ਇਹ ਨਹੀਂ ਹੈ, ਇੱਕ ਹੋਰ ਬੇਨਤੀ ਜੀ, ਪ੍ਰੇਮ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਆਪਣੀ ਮਾਨਸਿਕਤਾ ਦੇ ਅੰਦਰ ਉਹ ਕਮਜ਼ੋਰੀਆਂ ਲੈ ਆਈਏ ਪ੍ਰੇਮ ਦੇ ਨਾਂ ਉੱਤੇ ਕਿ ਜੇ ਅਸੀਂ ਤੇ ਪ੍ਰੇਮ ਕਰਦੇ ਹਾਂ ਤੇ ਚਲੋ ਅਸੀਂ ਫਿਰ ਗੁਰੂ ਦਾ ਦਿੱਤਾ ਹੋਇਆ ਰਸਤਾ ਛੱਡਿਆ, ਸਿਦਕ ਭਰੋਸਾ ਛੱਡਿਆ, ਦ੍ਰਿੜਤਾ ਛੱਡੀ ਤੇ ਫਿਰ ਸਾਰੇ ਪਾਸੇ ਲੰਮੇ ਪੈਣਾ ਸ਼ੁਰੂ ਕਰਤਾ, ਝੁਕਣਾ ਸ਼ੁਰੂ ਕਰਤਾ। ਨਾ ਭਾਈ, ਪ੍ਰੇਮ ਸਾਰਿਆਂ ਨਾਲ ਕਰਨਾ, ਇੱਜ਼ਤ ਆਦਰ ਸਤਿਕਾਰ ਸਾਰੀ ਮਾਨਵਤਾ ਦਾ ਕਰਨਾ, ਪਰ ਇਸ ਗੱਲ ਦੇ ਉੱਤੇ ਦ੍ਰਿੜ ਰਹਿਣਾ ਕਿ ਜਾਗਤ ਜੋਤ ਜਪੈ ਨਿਸ਼ਬਾਸਰ ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੌਰ ਮੜੀ ਮੱਠ ਭੂਲ ਨਾ ਮਨ। ਸਭ ਦਾ ਆਦਰ ਕਰਦੇ ਆ, ਆਪਣਾ ਨਿਸ਼ਾਨਾ ਬਿਲਕੁਲ ਕਲੀਅਰ ਕਿ ਤੁਮੇ ਛਾੜ ਕੋਈ ਅਵਰ ਨਾ ਤਿਆ। ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਬਣ ਜਾਣ, ਨਿਸ਼ਚਾ ਨਾ ਡੋਲੇ। ਤੇ ਮੇਰੇ ਦਸ਼ਮੇਸ਼ ਜੀ ਨੇ ਉਹ ਕੰਡਿਆਲੀਆਂ ਸੇਜਾਂ ਦੇ ਉੱਤੇ ਸੱਥਰ ਵਿਛਾ ਕੇ ਕਿਹਾ ਸੀ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਭੱਠੀ ਚ ਪਵੇ ਖੁਸ਼ੀਆਂ ਖੇੜਿਆਂ ਦਾ ਉਹ ਜੀਵਨ ਜਿਹੜਾ ਸਾਨੂੰ ਆਪਣੇ ਸਹੁ ਨਾਲੋਂ ਤੋੜਨ ਵਾਲਾ ਹੋਵੇ, ਨਿਸ਼ਚਾ ਪਰਪੱਕ ਹੋਵੇ, ਮਨੁੱਖਤਾ ਨਾਲ ਸਨੇਹ ਹੋਵੇ। ਬੜਾ ਹੀ ਪਿਆਰਾ ਮਾਰਗ ਹੈ ਧੰਨ ਕਲਗੀਧਰ ਪਾਤਸ਼ਾਹ ਜੀ ਦਾ। ਆਹੀ ਮੰਗ ਰਹੇ ਹਾਂ ਅਸੀਂ ਇੱਥੇ ਵੀ ਹੇ ਦਾਤਾ ਜੀ, ਜੋ ਰਹਾਉ ਦੀ ਪੰਕਤੀ ਹੈ ਨਾ, ਹਮ ਮੰਗੀ ਭਗਤ ਇਕਾਕੀ। ਇਹ ਕਲਗੀਧਰ ਪਿਤਾ ਜੀ, ਜਿਹੜਾ ਸਾਨੂੰ ਤੁਸੀਂ ਦ੍ਰਿੜ ਕਰਵਾਇਆ ਨਾ, ਏਕ ਬਿਨਾ ਮਨ ਨੈਕ ਨਾ ਆਨੈ, ਬਸ ਇਹੀ ਜਾਚਨਾ ਹੈ ਕਿ ਇੱਕ ਉੱਤੇ ਨਿਸ਼ਚਾ ਪਰਪੱਕ ਹੋਵੇ, ਇੱਕ ਉੱਤੇ ਵਿਸ਼ਵਾਸ ਪਰਪੱਕ ਹੋਵੇ, ਇਹ ਸਾਡੇ ਤੇ ਕਿਰਪਾ ਕਰਿਓ ਮਹਾਰਾਜ, ਇਹੀ ਸਾਨੂੰ ਦ੍ਰਿੜ ਕਰਵਾਇਓ ਕਿ ਤੁਮੇ ਛਾੜ ਕੋਈ ਅਵਰ ਨਾ ਤਿਆਓ। ਉਹੀ ਮਹਾਰਾਜ ਨੇ ਅੱਜ ਸੁਮੇਲ ਕਰਦਾ ਸਾਨੂੰ ਹੁਕਮ ਬਖਸ਼ਿਸ਼ ਕੀਤਾ। ਇਹ ਦਿਨ ਆਏ ਸਤ ਸੰਗਤ, ਕਲਗੀਧਰ ਪਾਤਸ਼ਾਹ ਹਜ਼ੂਰ ਦੇ ਹੁਣ ਪੋਹ ਦਾ ਮਹੀਨਾ, ਇੱਕ ਅਹਿਸਾਸ ਦਾ ਮਹੀਨਾ ਹੈ। ਸ਼੍ਰੀ ਫਤਿਹਗੜ੍ਹ ਸਾਹਿਬ, ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਪਰਿਵਾਰ ਵਿਛੋੜਾ, ਸਾਡੀ ਆਤਮਾ ਨੂੰ ਚਰਨਾਹਟ ਛੇੜਨ ਵਾਲੀਆਂ ਇਹ ਗਾਥਾਵਾਂ ਨੇ, ਇਹ ਤਰੰਗਾਂ ਨੇ ਜਿਹੜੀਆਂ ਸਾਡੇ ਅੰਦਰੋਂ ਦਸ਼ਮੇਸ਼ ਪਾਤਸ਼ਾਹ ਜੀ ਦੇ ਚਰਨਾਂ ਦਾ ਸਨੇਹ ਉਪਜਾਉਂਦੀਆਂ ਨੇ। ਸਤ ਸੰਗਤ ਜੀ, 6 ਪੋਹ ਤੋਂ 13 ਪੋਹ ਤੱਕ ਦਾ ਜਿਹੜਾ ਪੈਂਡਾ ਹੈ ਨਾ, ਬਸ ਸੁਰਤ ਕਰਕੇ ਜਿੱਥੇ ਜਿੱਥੇ ਵੀ ਬੈਠੇ ਹੋ ਦੁਨੀਆਂ 'ਚ, ਆਪ ਵੀ ਜੁੜਿਓ ਅਤੇ ਆਪਣੇ ਪਰਿਵਾਰਾਂ ਨੂੰ ਵੀ ਜੋੜਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਜ ਤੁਸੀਂ ਰਹਿਮਤਾਂ ਲੈ ਰਹੇ ਹੋ, ਖੁਸ਼ੀਆਂ ਲੈ ਰਹੇ ਹੋ। ਮੇਰੇ ਸਾਹਿਬ ਬਿਰਾਜਮਾਨ ਹੋਏ ਗੁਰੂ ਨਾਨਕ ਪਦ ਦੇ ਉੱਤੇ, ਅਤੇ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਉਹ ਵਿਸਾਰੇ ਹੋਣਾ ਸਾਧ ਸੰਗਤ। ਅਨੰਦਪੁਰ ਸਾਹਿਬ ਦਾ ਛੱਡਣਾ, ਚਮਕੌਰ ਦੀ ਗੜੀ ਦੀਆਂ ਸ਼ਹੀਦੀਆਂ, ਛੋਟੇ ਲਾਲਾਂ ਦੀ ਕੁਰਬਾਨੀ, ਧੰਨ ਮਾਂ ਗੁਜਰੀ ਜੀ ਦੀ ਸ਼ਹਾਦਤ, ਉਹ ਬੜੀ ਅਲੌਕਿਕ ਜੀ ਗਾਥਾ। 28 ਦਸੰਬਰ ਨੂੰ ਚੇਤੇ ਰੱਖਿਓ, ਥੋੜੀਆਂ ਜਿਹੀਆਂ ਤਰੀਕਾਂ ਦੀ ਕਨਫਿਊਜ਼ਨ, ਲੋਕਾਂ ਦੇ ਬਹੁਤ ਫੋਨ ਆ ਰਹੇ ਆ। 28 ਦਸੰਬਰ ਨੂੰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਮਾਂ ਗੁਜਰੀ ਜੀ ਦੀ ਸ਼ਹਾਦਤ ਦਾ ਦਿਹਾੜਾ, 13 ਪੋਹ। 10 ਪੋਹ ਨੂੰ ਠੰਡੇ ਬੁਰਜ ਵਿੱਚ ਗੁਰੂ ਕੇ ਲਾਲ ਕੈਦ ਹੋਏ ਸੀ ਮਾਂ ਗੁਜਰੀ ਸਾਹਿਤ। 9 ਪੋਹ ਦੀ ਰਾਤ ਸਹੇੜੀ ਕੱਟੀ ਸੀ, 9 ਪੋਹ ਦੀ ਰਾਤ ਕੋਤਵਾਲੀ ਮੋਰਿੰਡਾ ਕੱਟੀ ਸੀ, 8 ਪੋਹ ਦੀ ਜਿਹੜੀ ਰਾਤ ਸੀ ਉਹ ਸਹੇੜੀ ਕੱਟੀ ਸੀ, 7 ਪੋਹ ਦੀ ਰਾਤ ਕੁੰਮੇ ਮਾਸ਼ਕੀ ਦੀ ਸ਼ਾਨ। 22 ਦਸੰਬਰ ਜਿਹੜਾ ਸਫ਼ਰ ਏ ਸ਼ਹਾਦਤ ਵੀ ਚੱਲਣਾ, ਤੁਸੀਂ ਹਾਜ਼ਰੀਆਂ ਭਰਨੀਆਂ, ਸੁਰਤ ਕਰਕੇ ਸਭ ਨੇ ਜੁੜਨਾ। ਸੋ 28 ਦਸੰਬਰ ਗੁਰੂ ਲਾਲਾ ਦਾ ਮਾਨ ਜੀ ਦਾ ਸ਼ਹੀਦੀ ਦਿਹਾੜਾ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਸਾਰੇ ਪੰਥ ਨੇ ਇੱਕ ਵੱਖਰੇ ਰੰਗ ਵਿੱਚ ਇੱਕ ਵੱਖਰਾ ਮਾਹੌਲ, ਸ੍ਰੀ ਫਤਿਹਗੜ੍ਹ ਸਾਹਿਬ ਦੇ ਚੁਗਿਰਦੇ ਤੇ ਐਸਾ ਵਾਤਾਵਰਨ ਹੁੰਦਾ ਵੀ ਲੋਕ ਖੁਸ਼ੀ ਦੇ ਸਮਾਗਮ ਨਹੀਂ ਰੱਖਦੇ, ਧਰਤੀ ਤੇ ਸੌਂਦੇ ਆ। ਇੱਕ ਡੂੰਘਾ ਅਹਿਸਾਸ, ਕੋਈ ਹੱਥ ਦਿਖਾਵਾ ਨਹੀਂ, ਡੂੰਘਾ ਅਹਿਸਾਸ ਗੁਰੂ ਕੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਦਿਹਾੜਾ ਵੀ ਹੈ, ਬਾਬਾ ਜ਼ੋਰਾਵਰ ਸਿੰਘ ਜੀ ਦਾ ਕੱਲ੍ਹ ਨੂੰ 14 ਦਸੰਬਰ ਨੂੰ, ਫਿਰ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਦਿਹਾੜਾ ਕੱਲ੍ਹ ਨੂੰ 30 ਤਰੀਕ। ਸੋ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਰਹਿਮਤਾਂ ਨੇ ਜਿਨ੍ਹਾਂ ਨੂੰ ਬਿਆਨ ਕਰਨ ਵਾਸਤੇ ਕਈ ਜਨਮ ਗੁਜ਼ਰ ਜਾਣ, ਅਸੀਂ ਬਿਆਨ ਨਹੀਂ ਕਰ ਸਕਦੇ। ਬਸ ਮੰਗੀਏ ਪਾਤਸ਼ਾਹ ਜਿੱਥੇ ਜੋੜਿਆ ਸੀ, ਜਿਹੜਾ ਨਿਸ਼ਾਨਾ ਦਿੱਤਾ ਸੀ ਨਾ ਸਾਨੂੰ, ਉਹਦੇ ਨਾਲ ਜੁੜੇ ਰਹੀਏ। ਹਉ ਮੰਗੋ ਹਮ ਮੰਗੀ ਭਗਤ ਏਕਾਕੀ, ਤੁਮੇ ਛੱਡ ਕੋਈ ਅਵਰ ਨਾ ਧਿਆਨ ਦਾ ਸਿਧਾਂਤ, ਕਿਸੇ ਹੋਰ ਦੇ ਮੁਥਾਜ ਨਾ ਕਰੀਓ ਪਾਤਸ਼ਾਹ, ਬਸ ਤੇਰੇ ਚਰਨਾਂ ਚ ਝੋਲੀ ਅੱਡੀਏ, ਤੇਰੇ ਜਾਚਕ ਬਣ ਕੇ ਰਹੀਏ, ਤੇ ਤੂੰ ਸਾਡੀ ਲਾਜ ਰੱਖਣ ਵਾਲਿਆਂ, ਪੱਤ ਰੱਖਣ ਵਾਲਿਆਂ ਦਾਤਾ ਜੀ, ਹਰ ਜੀ ਲਾਜ ਰੱਖੋ ਹਰ ਜਨ ਕੀ, ਤੇਰਾ ਭਰੋਸਾ ਤੇਰਾ ਜ਼ੋਰ ਤੇਰੀ ਮਨ ਟੇਕ। ਤੇ ਪਤਾ ਕਿੰਨਾ ਕੁ ਜ਼ੋਰ ਹੋਏਗਾ ਸਾਹਿਬ ਚ, ਜਿਹੜਾ ਕਹਿੰਦਾ ਤਬ ਲਗ ਤੇਜ ਦਿਓ ਮੈਂ ਸਾਰਾ, ਮੈਂ ਟੋਟਲ ਆਪਣਾ ਪ੍ਰਤਾਪ ਖਾਲਸਾ ਪੰਥ ਤੈਨੂੰ ਬਖਸ਼ਣਾ, ਤੇ ਉਹਦਾ ਜ਼ੋਰ ਕਿੰਨਾ ਕੁ ਹੋਏਗਾ, ਉਹਦੇ ਉਹ ਲਾਜ ਰੱਖਣ ਵਾਲੇ ਸਾਡੇ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਇਕਾਕੀ ਭਗਤ ਮੰਗੀਏ, ਸੰਪੂਰਨ ਸ਼ਬਦ ਜੋ ਸਾਹਿਬ ਬਖਸ਼ਿਸ਼ ਕਰ ਰਹੇ, ਆਓ ਮਨ ਬਚ ਕਰਮ ਕਰਕੇ ਸੁਰਤ ਕਰਕੇ ਜੁੜ ਕੇ ਨਾ ਇੱਕ ਵਾਰ ਸਾਰੇ ਪਿਆਰ ਵਿੱਚ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ, ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੁੱਟ ਹੈ ਹਮ ਛੁੱਟ ਕਾਕੀ।
ਕਲਯੁਗ ਕਾ ਧਰਮ, ਹੁਣ ਸਾਧ ਸੰਗਤ ਦੋ ਤਰ੍ਹਾਂ ਦੇ ਕੰਸੈਪਟ ਵਿੱਚ ਕਲਯੁਗ ਸ਼ਬਦ ਆਇਆ। ਯੁਗ ਦਾ ਮਤਲਬ ਹੁੰਦਾ ਸਮਾਂ, ਤੇ ਕਲ ਮਤਲਬ ਕਲਾ। ਜਿੱਥੇ ਹਰ ਵੇਲੇ ਭਿਆਨਕ ਕਲੇਸ਼ ਹੋਵੇ, ਦੁੱਖ ਹੋਵੇ, ਕਸ਼ਟ ਹੋਣ, ਅਪਦਾ ਹੋਵੇ, ਵਿਪਤਾ ਹੋਵੇ, ਐਸਾ ਭਿਆਨਕ ਸਮਾਂ। ਇੱਕ ਪੁਰਾਣਾਂ ਦੇ ਅੰਦਰ ਯੁਗਾਂ ਦੀ ਵੰਡ ਆਈ, ਭਵਿਖਤ ਪੁਰਾਣ ਦੇ ਅੰਦਰ, ਗਰੁੜ ਪੁਰਾਣ ਦੇ ਅੰਦਰ, ਉਹਦੇ ਅੰਦਰ ਜ਼ਿਕਰ ਕੀਤਾ ਸਮੇਂ ਨੂੰ ਵੰਡ ਕੇ, ਇੰਨੇ ਵਰੇ, ਇੰਨੇ ਹਜ਼ਾਰ ਵਰੇ, ਫਿਰ ਸਮਾਂ ਬਦਲ ਜਾਂਦਾ, ਫਿਰ ਦੂਸਰਾ ਦੁਆਪਰ ਯੁਗ ਆਉਂਦਾ, ਤ੍ਰੇਤਾ ਯੁਗ ਆਉਂਦਾ, ਸਤਯੁਗ ਆਉਂਦਾ, ਕਲਯੁਗ, ਇਸ ਤਰ੍ਹਾਂ ਦੀ ਵੰਡ ਸਾਧ ਸੰਗਤ। ਉਹ ਸਮੇਂ ਦੀ ਵੰਡ ਬਾਬਤ ਸਤਿਗੁਰੂ ਜੀ ਨੇ ਸਾਨੂੰ ਜਿਹੜਾ ਸਪਸ਼ਟ ਕੀਤਾ ਨਾ, ਮੈਂ ਬੇਨਤੀ ਕਰਦਾ, ਬਹੁਤ ਕਲੀਅਰ ਇਹ ਗੱਲ ਸਾਡੀ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਮਨੌਤਾਂ ਦੇ ਅਨੁਸਾਰ ਸਿੱਖ ਪੰਥ ਨਹੀਂ ਚੱਲਦਾ। ਪੁਰਾਣਕ ਮਨੌਤਾਂ ਦੇ ਨਾਲ, ਵੇਦਕ ਰੀਤੀ ਦੇ ਨਾਲ ਖਾਲਸਾ ਪੰਥ ਦਾ ਕੋਈ ਸਰੋਕਾਰ ਨਹੀਂ ਹੈ ਸਾਧ ਸੰਗਤ। ਹਾਂ, ਬਹੁਤ ਸਾਰੀਆਂ ਗਾਥਾਵਾਂ ਜਿਹੜੀਆਂ ਨੇ ਪ੍ਰਚਲਿਤ ਕਿਸੇ ਵੀ ਇਲਾਕੇ 'ਚ, ਕਿਸੇ ਵੀ ਧਰਤੀ 'ਤੇ, ਉਹ ਭਾਵੇਂ ਕਿਸੇ ਦੀ ਸੋਚ ਨਾਲ ਵੀ ਸੰਬੰਧਿਤ ਹੋਣ, ਉਹਨਾਂ ਗਾਥਾਵਾਂ ਨੂੰ ਅਸੀਂ ਵਰਤ ਲੈਂਦੇ ਹੁੰਦੇ ਹਾਂ। ਕਈ ਕਹਾਣੀਆਂ ਪ੍ਰਚਲਿਤ ਹੁੰਦੀਆਂ, ਕਈ ਮੁਹਾਵਰੇ ਪ੍ਰਚਲਿਤ ਹੁੰਦੇ ਆ, ਤੇ ਉਹਨਾਂ ਦਾ ਸੰਬੰਧ ਭਾਵੇਂ ਕਿਸੇ ਵੀ ਫਿਰਕੇ ਨਾਲ, ਕੁਣਬੇ ਨਾਲ ਹੋਵੇ, ਸਿੱਖਿਆ ਲੈਣ ਵਾਸਤੇ, ਪ੍ਰਮਾਣ ਦੇਣ ਲਈ, ਉਦਾਹਰਣ ਵਰਤਣ ਲਈ ਉਹਨੂੰ ਵਰਤਿਆ ਜਾ ਸਕਦਾ। ਪਰ ਇਹ ਗੱਲ ਆਪਣੀ ਸੋਚ 'ਚ, ਜਿਹਨ 'ਚ ਚੰਗੀ ਤਰ੍ਹਾਂ ਵਸਾ ਲਿਓ ਕਿ ਉਹਨਾਂ ਪੁਰਾਣਕ ਕਹਾਣੀਆਂ ਨਾਲ, ਵਿਪਰਵਾਦੀ ਸਿਧਾਂਤ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ। ਸੱਚ ਪੁੱਛੋ ਤੇ ਗੁਰਮਤ ਦੀ ਕਥਾ ਵਿਚਾਰ ਦਾ ਮਨੋਰਥ ਹੀ ਇਹ ਹੈ ਜਿਹੜਾ ਇੱਥੇ ਬੈਠ ਕੇ ਅਸੀਂ ਕਰਦੇ ਹਾਂ ਤੇ ਤੁਸੀਂ ਸੁਣਦੇ ਹੋ, ਕਿ ਅਸੀਂ ਖਾਲਸੇ ਦੀ ਨਿਆਰੀ ਹੋਂਦ ਨੂੰ ਜਗਤ ਦੇ ਉੱਤੇ, ਜਿਹੜਾ ਨਾ ਜੋ ਗੁਰੂ ਬਾਬਾ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਜੋ ਤੀਸਰ ਪੰਥ ਰਚਾਇਓ ਵੱਡ ਸੂਰ ਗਹਿਲਾ, ਉਸ ਪਰਸਨੈਲਿਟੀ ਨੂੰ, ਉਸ ਹੋਂਦ ਨੂੰ, ਉਸ ਸਿਧਾਂਤ ਨੂੰ, ਉਸ ਵਿਲੱਖਣਤਾ ਨੂੰ ਸਾਨੂੰ ਅਸੀਂ ਸਮਝ ਸਕੀਏ ਅਤੇ ਅਸੀਂ ਦੂਸਰਿਆਂ ਨੂੰ ਦੱਸ ਸਕੀਏ, ਤਾਂ ਕਿ ਜਿਹੜੇ ਅੱਜ ਭਰਮ 'ਚ ਪਏ ਹੋਏ ਸਿੱਖਾਂ ਲਈ ਅਜੀਬ ਸ਼ਬਦ ਵਰਤਦੇ ਨੇ ਨਾ, ਉਹਨਾਂ ਨੂੰ ਵੀ ਵਿਚਾਰਿਆਂ ਨੂੰ ਦੁਬਧਾ 'ਚੋਂ ਨਿਕਲਣ ਦਾ ਮੌਕਾ ਮਿਲ ਜਾਵੇ ਅਤੇ ਸਾਨੂੰ ਪੂਰਾ ਕੌਨਫੀਡੈਂਸ ਹੋਵੇ ਵੀ ਇੱਕ ਓਂਕਾਰ ਦਾ ਉਪਾਸ਼ਕ ਉਸ ਸੋਚ ਦਾ ਧਾਰਨੀ ਨਹੀਂ ਹੈ ਜੋ ਜਗਤ ਦੇ ਉੱਤੇ ਸਨਾਤਨੀ ਵਿਚਾਰਧਾਰਾ 'ਚ ਪਈ ਹੋਈ ਹੈ। ਸਾਨੂੰ ਗੁਰੂ ਸਾਹਿਬ ਜੀ ਨੇ ਇੱਕ ਗੱਲ ਬੜੀ ਸਪੱਸ਼ਟ ਕਹੀ ਵੀ ਭਾਈ ਜਿਹਨੂੰ ਅਸੀਂ ਕਹਿੰਦੇ ਹਾਂ ਕੱਲ ਕਲ ਯੁੱਗ ਸੀ, ਫਿਰ ਦੁਆਪਰ ਸੀ, ਤ੍ਰੇਤਾ ਸੀ, ਇਹ ਸੀ ਉਹ, ਮਹਾਰਾਜ ਕਹਿੰਦੇ ਨਾ ਸੂਰਜ ਬਦਲਿਆ, ਨਾ ਚੰਦਰਮਾ ਬਦਲੇ, ਨਾ ਤਾਰੇ ਬਦਲੇ, ਨਾ ਧਰਤੀ ਬਦਲੀ, ਸਹੀ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨ ਯਰ ਤਪਤ ਰਹੇ, ਉਹੀ ਸੂਰਜ ਤਪ ਰਿਹਾ, ਉਹੀ ਚੰਦਰਮਾ ਨੇ, ਉਹੀ ਤਾਰੇ ਨੇ, ਤੇ ਪਲਟਿਆ ਕੀ ਜੀ? ਨਾ ਸੂਰਜ ਮੁੱਕਿਆ, ਠੀਕ ਹੈ ਸਾਨੂੰ ਇੱਥੋਂ ਦਿਸਣਾ ਹਟ ਗਿਆ, ਦੂਸਰੇ ਪਾਸੇ ਦਿਸ ਰਿਹਾ, ਸਾਨੂੰ ਤਾਰੇ ਦਿਸਣੋਂ ਹਟ ਗਏ ਨੇ, ਉਹ ਬਦਲ ਥੋੜ੍ਹੀ ਗਿਆ ਵੀ ਜਿਹੜਾ ਕੱਲ੍ਹ ਹੋਰ ਸੀ ਅਤੇ ਅੱਜ ਹੋਰ ਆਇਆ ਅਤੇ ਕੱਲ੍ਹ ਵਾਲਾ ਯੁੱਗ ਬਦਲ ਗਿਆ, ਅੱਜ ਵਾਲਾ ਯੁੱਗ ਨਵਾਂ ਆ ਗਿਆ। ਹਰ ਪਲ ਜਿਹੜਾ ਗੁਜ਼ਰ ਜਾ ਸਮਾਂ ਗੁਜ਼ਰ ਰਿਹਾ ਉਹ ਦੁਬਾਰਾ ਨਹੀਂ ਆਉਂਦਾ, ਪਰ ਇਸ ਧਰਤੀ ਦੇ ਉੱਤੇ ਜਿਹੜਾ ਨਾ ਸਿਸਟਮ ਵਾਹਿਗੁਰੂ ਜੀ ਦਾ, ਉਹੀ ਚੰਦਰਮਾ ਤਾਰੇ ਨੇ ਬਈ, ਜਿੱਦਣ ਉਹਨੇ ਆਕਰਖ ਕਰਨਾ ਉਹਦੀ ਮੌਜ ਹੈ, ਸਾਰਾ ਕੁਝ ਨਾ ਆਪਣੇ ਅੰਦਰ ਸਮੋ ਲੈਣਾ ਬਈ। ਇਸ ਲਈ ਇਹ ਗੁਰਮਤ ਦੀ ਵਿਚਾਰਧਾਰਾ ਨਹੀਂ ਹੈ ਸਾਧ ਸੰਗਤ। ਗੁਰਮਤ ਦੇ ਅੰਦਰ ਤੇ ਜਿਹਨੂੰ ਮੰਨ ਲਓ ਨਾ ਅੱਜ ਕਲਯੁੱਗ ਹੈ ਤੇ ਜਿੱਥੇ ਨਾਮ ਰੱਤੇ ਗੁਰਸਿੱਖ ਬੈਠੇ ਆ, ਕੋਈ ਦਾਅਵਾ ਕਰੇ ਕਲਯੁੱਗ ਹੈ, ਭਿਆਨਕ ਹੈ, ਜਿੱਥੇ ਗੁਰੂ ਦੇ ਮਾਰਗ ਤੇ ਤੁਰਨ ਵਾਲੇ ਬੈਠੇ ਆ, ਜਿੱਥੇ ਸੱਤਵਾਦੀ ਬੈਠੇ ਆ, ਸੱਤ 'ਚ ਰੱਤੀਆਂ ਰੂਹਾਂ ਬੈਠੀਆਂ, ਗੁਰਮੁਖ ਮਹਾਂਪੁਰਖ ਸੰਤ ਜਨ ਬੈਠੇ ਆ, ਉੱਥੇ ਭਾਵੇਂ ਕਲਯੁੱਗ ਦਾ ਬਾਪ ਵੀ ਹੋਵੇ ਉੱਥੇ ਸੱਤ ਹੀ ਵਰਤਦਾ ਹੈ, ਉਹ ਸੱਚ ਖੰਡ ਹੈ, ਉੱਥੇ ਸੱਤ ਵਰਤਦਾ ਭਾਈ। ਇਸ ਵਾਸਤੇ ਗੁਰਮੁਖ ਤੇ ਹਰ ਯੁੱਗ ਵਿੱਚ ਹੀ ਸੱਤ ਵਰਤਾਉਂਦਾ, ਹਰ ਯੁੱਗ ਨੂੰ ਸੱਤ ਯੁੱਗ ਬਣਾਉਂਦਾ, ਕਿਉਂਕਿ ਉੱਥੇ ਸੰਗਤ ਹੈ, ਜਿੱਥੇ ਸੰਗਤ ਹੈ ਉੱਥੇ ਸੱਤ ਯੁੱਗ ਹੈ। ਸੋ ਇਸ ਭਿਆਨਕ ਕਲ ਦੇ ਵਿੱਚ ਕੀ ਕਰੀਏ? ਕਲਯੁੱਗ ਕਾ ਧਰਮ ਕਹੋ ਤੁਮ ਭਾਈ, ਕਿਵ ਛੁੱਟੈ ਹਮ ਛੁਟਕਾਕੀ। ਵੀ ਹਰ ਹਰ ਕਲਾ ਹੀ ਚੰਬਲੀ ਹੋਈ ਹੈ ਸਾਨੂੰ ਜੀ, ਅੰਦਰ ਅਸ਼ਾਂਤ ਹੈ, ਬੇਚੈਨ ਹੈ, ਬਹੁਤ ਵੱਡੇ ਕਲੇਸ਼ 'ਚ ਇੱਕ ਅੰਦਰ ਤੇ ਜੰਗ ਮਚੀ ਹੋਈ ਹੈ ਨਾ, ਜਿਹਨੂੰ ਦਸ਼ਮੇਸ਼ ਪਿਤਾ ਜੀ ਗੁਰਤਾ ਦੇ ਵਾਰਸ ਸਾਹਿਬ ਮੇਰੇ ਦਾਤਾ ਜੀ ਨੇ ਕੀ ਕਿਹਾ ਸੀ, ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੋ। ਮਹਾਰਾਜ ਕਹਿੰਦੇ ਆ ਜੇ ਅੰਦਰ ਨੂੰ ਜਿੱਤਣਾ ਤੇ ਆ ਯੁੱਧ ਕਰਨਾ ਪਏਗਾ, ਲੋਕਾਂ ਨਾਲ ਨਹੀਂ ਪਹਿਲਾਂ ਆਪਣੇ ਆਪ ਨਾਲ ਕਰ। ਆਤਮ ਜਿਣੈ, ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਸਤਿਗੁਰ ਪੂਰੇ ਨੂੰ ਪੁੱਛਣਾ ਸੀ ਵੀ ਮਹਾਰਾਜ ਜੀ ਸਾਨੂੰ ਦੱਸੋ, ਲੋਕੀ ਤੇ ਕਹਿੰਦੇ ਆ ਵੀ ਭਾਈ ਕਿਸੇ ਤੀਰਥ ਤੇ ਜਾਓ, ਲੋਕੀ ਤੇ ਕਹਿੰਦੇ ਆ ਕਰਮ ਕਾਂਡ ਕਰੋ, ਨੰਗੇ ਰਹੋ, ਭੁੱਖੇ ਰਹੋ, ਬਹੁਤ ਕੁਝ ਕਹਿੰਦੇ ਆ ਜੀ। ਭਿਆਨਕ ਸਮਾਂ ਆ ਗਿਆ, ਬੜਾ ਡਰਾਉਣਾ ਸਮਾਂ ਆ ਗਿਆ, ਬੜਾ ਖਤਰਨਾਕ ਰੂਪ ਧਾਰ ਕੇ ਆ ਗਿਆ, ਕਹਾਣੀਆਂ ਬੜੀਆਂ ਜੋੜੀਆਂ ਗਈਆਂ। ਮਹਾਰਾਜ ਜੀ ਤੁਸੀਂ ਸਾਨੂੰ ਦੱਸੋ ਵੀ ਕਲਯੁੱਗ ਕਾ ਧਰਮ ਕਹੋ ਤੁਮ ਭਾਈ, ਕਿਉਂ ਛੁੱਟੈ ਹਮ ਛੁਟਕਾਕੀ। ਦੋ ਗੱਲਾਂ ਨੇ, ਇੱਕ ਤੇ ਸਵਾਲ ਪੁੱਛ ਸਕਦੇ ਹੋ ਤੁਸੀਂ, ਸਵਾਲ ਪੁੱਛਣਾ ਕਿੰਤੂ ਨਹੀਂ ਹੈ, ਗੁਰੂ ਕੋਲੋਂ ਸਵਾਲ ਪੁੱਛੋ, ਰੱਜ ਰੱਜ ਕੇ ਤੁਹਾਡੇ ਅੰਦਰ ਸਵਾਲ ਉੱਠਣ ਪੁੱਛੋ, ਤੇ ਦੂਸਰੀ ਗੱਲ ਕਿ ਪੁੱਛਣਾ ਕਿੱਥੋਂ ਹੈ, ਸਿਰਫ ਗੁਰੂ ਕੋਲੋਂ ਪੁੱਛੀਏ, ਕਿਉਂਕਿ ਗੁਰੂ ਗਿਆਨ ਦਾ ਦਾਤਾ ਹੈ ਤੇ ਗੁਰੂ ਕੋਲ ਹੀ ਸਵਾਲਾਂ ਦੇ ਜਵਾਬ ਨੇ, ਪੁੱਛਣਾ ਗੁਨਾਹ ਨਹੀਂ। ਆਓ ਗੁਰੂ ਕੋਲੋਂ ਪੁੱਛੀਏ, ਮਹਾਰਾਜ ਜੀ ਕਿਵੇਂ ਛੁੱਟੀਏ, ਕਿਉਂ ਛੁੱਟੋ, ਕੈਸੇ ਤਰੋ, ਭਵ ਜਲ ਨਿਧ ਭਾਰੀ। ਮਹਾਰਾਜ ਜੀ ਬੜਾ ਡਰਾਉਣਾ ਹੈ, ਵਿਕਾਰਾਂ ਦੀਆਂ ਛੱਲਾਂ ਆਉਂਦੀਆਂ, ਅੰਦਰ ਤਪ ਰਿਹਾ ਜੀਓ, ਤਪਤ ਹੈ ਬਾਰੋ ਬਾਰ, ਮੈਨੂੰ ਛੁੱਟਣ ਦੀ ਜੁਗਤ ਦੱਸੋ।
ਹਰ ਹਰ ਜਾਪੋ ਬੇੜੇ ਹਰ ਤੁਲਹਾ, ਹਰ ਜਪਿਓ ਤਾਰਾ ਤਰਾਕੀ।
ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਜੀ ਦਾ ਨਾਮ ਇਹ ਬੇੜੀ ਹੈ, ਨਾਮ ਚ ਕੀ ਹੈ ਗੁਣ, ਤੇ ਜਦੋਂ ਇਹ ਗੁਣੀ ਨਿਧਾਨ ਦਾ ਨਾਮ ਗੁਣ ਸਰੂਪ ਅੰਦਰ ਧਾਰਨ ਕਰੇਗਾ, ਇਹ ਬੇੜੀ ਹੈ ਜਿਹਦਾ ਸਹਾਰਾ ਲੈ ਕੇ ਤਰਿਆ ਜਾ ਸਕਦਾ ਜੀ। ਸਤਿਗੁਰੂ ਹੈ ਬੋਹੇ ਥਾ, ਜੇ ਇਹਨੂੰ ਛੱਡ ਕੇ ਬਾਕੀ ਭਟਕਣ ਲੱਗ ਪਏ, ਖਸਮ ਛੋਟ ਦੂਜਾ ਲੱਗੇ ਡੁੱਬੇ ਸੇਵਨ ਜਾ ਰਿਹਾ, ਸਤਿਗੁਰੂ ਹੈ ਬੋਹੇ ਥਾ, ਵਿਰਲਿਆ ਕਿਨਾ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਇਹ ਬੋਹਿਤ ਹੈ, ਇਹ ਬੇੜਾ ਹੈ, ਇਹਦੀ ਟੇਕ ਸਾਨੂੰ ਡੁੱਬਦਿਆਂ ਨੂੰ ਤਾਰ ਸਕਦੀ ਹੈ, ਤਾਰ ਲੇ ਨਾਮਾ ਮੁੱਕ ਉਤਾਰ ਲੇ ਮੈਂ ਅਜਾਨ ਜਨ ਤਰਬੋ ਨਾ ਜਾਨੋ ਬਾਪ ਬੈਠਲਾ ਬਾਹਾਂ ਦੇ ਤੇ ਮੇਰੇ ਸਤਿਗੁਰ ਜੀ ਨੇ ਨਾ ਬਾਹਾਂ ਪਕੜ ਸਤਿਗੁਰ ਨਿਸਤਾਰਾ ਅਗਨ ਸਾਗਰ ਬੁੱਢਤ ਸੰਸਾਰਾ ਮੈਂ ਤਪ ਰਿਹਾ ਸੀ ਇਸ ਕਲ ਵਿੱਚ ਡੁੱਬ ਰਿਹਾ ਸੀ ਅੰਦਰ ਦੇ ਵਿਕਾਰਾਂ ਰੂਪੀ ਔਗਣਾ ਚ ਜਿਹੜੀ ਅੰਦਰ ਤਪਸ਼ ਸੀ ਤੇ ਮੇਰੇ ਗੁਰੂ ਨੇ ਬਾਹ ਫੜ ਕੇ ਮੈਨੂੰ ਅੱਗ ਚੋਂ ਕੱਢ ਲਿਆ ਭਾਈ ਬਾਹਰ ਕੱਢ ਲਿਆ ਇਸ ਲਈ ਗੁਰੂ ਅੱਗੇ ਫਰਿਆਦ ਗੁਰੂ ਸਾਹਿਬ ਕਹਿੰਦੇ ਨਾਮ ਦੀ ਟੇਕ ਇਹ ਡੁੱਬਦਿਆਂ ਨੂੰ ਤਾਰਦੀ ਹੈ
ਹਰ ਜੀ ਲਾਜ ਰੱਖੋ ਹਰ ਜਨ ਕੇ
ਆਪਣੇ ਪਿਆਰਿਆਂ ਦੀ ਮਹਾਰਾਜ ਤੁਸੀਂ ਪੱਤ ਰੱਖਣ ਵਾਲੇ ਹੋ ਪਰਦੇ ਕੱਜਣ ਵਾਲੇ ਹੋ ਇਹ ਹੈ ਟੇਕ ਦੀ ਪ੍ਰਤੀਕ ਭਰੋਸਾ ਵੀ ਤੁਸੀਂ ਮੇਰੇ ਪਰਦੇ ਢੱਕਣੇ ਤੁਸੀਂ ਮੇਰੀ ਲਾਜ ਰੱਖਣੀ ਹੈ
ਹਰ ਹਰ ਜਪਨ ਜਪਾਵੋ ਆਪਣਾ ਹਮ ਮਾਗੀ ਭਗਤ ਇਕਾਕੀ
ਮੇਰੇ ਚ ਸਮਰੱਥਾ ਨਹੀਂ ਹੈ ਕਿ ਮੈਂ ਇੱਕ ਨਾਲ ਜੁੜ ਕੇ ਇਹ ਤਪ ਦੇ ਸਮੁੰਦਰ ਨੂੰ ਤਰ ਸਕਾਂ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਤੁਸੀਂ ਦਇਆ ਕਰਕੇ ਮੈਨੂੰ ਆਪਣਾ ਨਾਮ ਜਪਾਓ ਪਾਤਸ਼ਾਹ ਜੀ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਤੁਸੀਂ ਜਪਾਵੋ ਪਾਤਸ਼ਾਹ ਮੈਂ ਜਪ ਸਕਾਂ
ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੇ
ਇਹਨਾਂ ਨੇ ਗੁਰੂ ਬਚਨਾਂ ਨੂੰ ਮੰਨ ਕੇ ਭਾਈ ਕਮਾਇਆ ਜਪਿਆ ਗੁਣ ਵਸਾਏ ਅੰਦਰ ਗੁਣੀ ਨਿਧਾਨ ਦਾ ਇੱਕ ਇੱਕ ਗੁਣ ਅੰਦਰ ਧਾਰਿਆ ਵਿਸਮਾਦ ਵਿੱਚ ਵਾਹ ਵਾਹ ਦੀ ਧੁਨ ਵਿੱਚ ਲੀਨ ਹੋਏ ਉਹ ਧੰਨਵਾਦ ਇੱਥੇ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਵੀ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨਾਲ ਜਪਿਆ ਉਹ ਸੇਵਕ ਪ੍ਰਵਾਨ ਹੋਏ
ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੋਟੇ ਜੰਮ ਕੇ ਬਾਕੀ
ਚਿੱਤਰ ਦਾ ਅਰਥ ਹੈ ਪ੍ਰਗਟ ਤੇ ਗੁਪਤ ਦਾ ਅਰਥ ਹੈ ਅਣਦਿਸਦਾ ਦਿਸਦਾ ਤੇ ਅਣਦਿਸਦਾ ਲੇਖਾ ਸਾਡਾ ਕਿਸੇ ਨੇ ਨਹੀਂ ਲਿਖਿਆ ਮੋਢਿਆਂ ਤੇ ਨਹੀਂ ਬੈਠੇ ਸਾਧ ਸੰਗਤ ਅਸਲ ਚ ਲੇਖੇ ਕੌਣ ਸਾਨੂੰ ਬਾਬਾ ਫਰੀਦ ਸਾਹਿਬ ਦਾ ਬਚਨ ਚੇਤੇ ਜੀ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਇਹਦਾ ਮਤਲਬ ਅਸੀਂ ਸਾਨੂੰ ਗਿਆ ਨਾ ਜੀ ਵੀ ਜੇ ਅਕਲ ਵਾਲਾ ਤੇ ਮਾੜੀ ਕਰਮ ਨਾ ਕਰ ਤੂੰ ਲੇਖ ਆਪੇ ਲਿਖ ਰਿਹਾ ਸੋ ਸਾਡੇ ਜਿਹੜੇ ਦਿਸਦੇ ਪ੍ਰਗਟ ਨੇ ਨਾ ਤੇ ਗੁਪਤ ਨੇ ਪ੍ਰਗਟ ਤੇ ਗੁਪਤ ਮਹਾਰਾਜ ਕਹਿੰਦੇ ਇਹ ਲਿਖੇ ਹੋਏ ਇੱਕ ਦਿਨ ਉਜਾਗਰ ਹੋਣੇ ਆ ਤੇਰੇ ਕਰਮ ਪ੍ਰਗਟ ਹੋਣੇ ਆ ਤੇ ਛੁੱਟੀ ਜਮ ਕੀ ਬਾਕੀ ਫਿਰ ਤੂੰ ਕੀ ਕਰੇਗਾ ਫਿਰ ਜਮਾਂ ਦਾ ਬਕਾਇਆ ਕਿੱਥੋਂ ਭਰੇਗਾ ਫਿਰ ਕੌਣ ਤੇਰਾ ਧਰਮ ਰਾਜ ਜਦੋਂ ਸਾਹਿਬ ਕਹਿੰਦੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਜਦੋਂ ਤੇਰੇ ਕਮਾਏ ਹੋਏ ਤੂੰ ਹੀ ਲਿਖੇ ਨੇ ਨਾ ਅਕਲ ਲਤੀਫ ਵਾਲਿਆ ਕਾਲੇ ਨਾ ਲਿਖ ਤੇ ਫਿਰ ਕੌਣ ਜਵਾਬ ਦੇਵੇਗਾ
ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੇ
ਇਸ ਲਈ ਭਲੇ ਪੁਰਖੋ ਵਾਹਿਗੁਰੂ ਜਪੋ ਸੰਗਤ ਦੇ ਚਰਨਾਂ ਨਾਲ ਜੁੜ ਕੇ ਜਪੋ ਕਿਉਂਕਿ ਸੰਗਤ ਵਿੱਚ ਵਾਹਿਗੁਰੂ ਜੀ ਦਾ ਵਾਸਾ ਹੈ ਵਿੱਚ ਸੰਗਤ ਹਰ ਪ੍ਰਭ ਚਰਨੀ ਲੱਗਣ ਦਾ ਮਤਲਬ ਹੈ ਨੀਵੇਂ ਹੋਣਾ ਮਨ ਨੀਵਾਂ ਹੋਣਾ ਤੇ ਸੰਗਤ ਵਿੱਚ ਕਰਤੇ ਦੀ ਕਲਾ ਵਰਤ ਰਹੀ ਹੈ ਆਓ ਸੰਗਤ ਵਿੱਚ ਜੁੜ ਕੇ ਜਪੀਏ
ਦਿਨੇ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾਕੇ
ਮਹਾਰਾਜ ਕਹਿੰਦੇ ਵੀ ਤਪਦਾ ਹੋਇਆ ਦਿਨੇ ਅਰ ਸੂਰ ਜਿਹੜਾ ਦਿਨ ਦਾ ਰਾਜਾ ਸੂਰਜ ਹੈ ਉਹ ਜਿਵੇਂ ਤਪਦਾ ਹੈ ਨਾ ਤੇ ਤਪਸ਼ ਦਿੰਦਾ ਤੇ ਜਦੋਂ ਰਾਤ ਪੈਂਦੀ ਹੈ ਚੰਦਰਮਾ ਨਿਕਲਦਾ ਤੇ ਸ਼ੀਤਲਤਾ ਮਿਲਦੀ ਹੈ ਇਸੇ ਤਰ੍ਹਾਂ ਸਾਡੇ ਵਿਕਾਰਾਂ ਦੀ ਤਪਸ਼ ਹੈ ਦਿਨੀ ਅਰ ਸੂਰ ਤ੍ਰਿਸ਼ਨਾ ਜਿਹੜੀ ਅੰਦਰ ਵਿਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਹੈ ਉਹ ਦਿਨ ਦੇ ਰਾਜੇ ਸੂਰਜ ਵਾਂਗੂ ਤਪ ਰਹੀ ਹੈ ਤੇ ਇਸ ਅੱਗ ਨੂੰ ਬੁਝਾਏਗਾ ਕੌਣ ਅਗਨ ਬੁਝਾਨੀ ਸਿਵ ਚਰੋ ਚੰਦ ਚੰਦਾਕੀ ਇਹ ਅੱਗ ਕਦੋਂ ਬੁਝੇਗੀ ਜਦੋਂ ਵਾਹਿਗੁਰੂ ਜੀ ਕਲਾ ਸਰੂਪ ਵਾਹਿਗੁਰੂ ਜੀ ਜਦੋਂ ਸਿਵ ਸ਼ਬਦ ਆਉਂਦਾ ਤੇ ਅਰਥ ਇਹ ਨਹੀਂ ਵੀ ਕਿਸੇ ਜਟਾਜੂਟ ਦੀ ਬਾਤ ਕੀਤੀ ਜਾ ਰਹੀ ਨਹੀਂ ਗੁਰਮੁਖੋ ਭੋਲੇ ਲੋਕ ਨਾ ਮਹਾਂਦੇਵ ਨੂੰ ਵਾਹਿਗੁਰੂ ਸਿਵ ਕਹੀ ਗਏ ਕਲਾ ਰੂਪ ਵਾਹਿਗੁਰੂ ਕਹੀ ਗਏ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਕਿਉਂਕਿ ਸਿਵ ਦੀ ਗੱਲ ਜਦੋਂ ਕੀਤੀ ਹੈ ਤੇ ਉਦੋਂ ਨਿਰੰਕਾਰ ਦੀ ਬਾਤ ਕੀਤੀ ਜਿਹੜਾ ਆਕਾਰ ਰਹਿਤ ਵਾਹਿਗੁਰੂ ਹੈ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਸੋ ਉਹ ਕਲਾ ਰੂਪ ਵਾਹਿਗੁਰੂ ਜਦੋਂ ਚੜਿਆ ਚੰਦਰਮੇ ਵਾਂਗ ਜੀਵਨ ਅੰਦਰ ਪ੍ਰਕਾਸ਼ ਹੋਇਆ ਸ਼ੀਤਲਤਾ ਛਾ ਗਈ ਤੇ ਜਿਹੜਾ ਦਿਨ ਦੇ ਰਾਜੇ ਵਾਂਗੂ ਤਪਦੀ ਵਿਕਾਰਾਂ ਦੀ ਅੱਗ ਸੀ ਉਹ ਬੁੱਝ ਗਈ
ਤੁਮ ਵਡ ਪੁਰਖ ਵਡ ਅਗ ਮੈਂ ਅਗੋਚਰ ਤੁਮ ਆਪੇ ਆਪ ਅਪਾਕੇ
ਵਾਹਿਗੁਰੂ ਜੀ ਤੁਸੀਂ ਸਮਰੱਥ ਹੋ ਤੁਸੀਂ ਵੱਡੇ ਹੋ ਵੱਡੀ ਨੂੰ ਵੱਡਾ ਉਪਾਰ ਤੇਰਾ ਮਰਤਬਾ, ਤੁਸੀਂ ਆਪ ਹੀ ਵਰਤ ਰਹੇ ਹੋ ਸਾਰੇ ਪਾਸੇ। ਇਹ ਅਵਸਥਾ ਦੀ ਅਰਦਾਸ ਹੈ, ਗੱਲਾਂ ਦੀ ਨਹੀਂ। ਜਦੋਂ ਵਿੱਚੋਂ ਨਿੱਜ ਮੁੱਕਿਆ ਤੇ ਆਖਿਆ ਤੁਸੀਂ ਆਪ ਹੀ ਸਾਰੇ ਪਾਸੇ ਵਰਤ ਰਹੇ ਹੋ।
ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾ ਕੇ।
ਹਾਂ, ਇੱਕ ਬਖਸ਼ਿਸ਼ ਮੇਰੇ ਤੇ ਕਰਿਓ ਹੇ ਦਾਤਾ ਜੀ, ਕਿ ਮੈਨੂੰ ਦਾਸਾਂ ਦੇ ਦਾਸਾਂ ਦਾ ਦਾਸ ਬਣਾਇਓ। ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਹੇ ਵਾਹਿਗੁਰੂ ਜੀ, ਮੇਰਾ ਮਨ ਮੇਰਾ ਮੁੱਖ ਸਾਧ ਪੱਗਾਂ ਹੇਠ ਰੁਲ ਸੀਰ, ਤੇਰੇ ਪਿਆਰੇ ਗੁਰਸਿੱਖਾਂ ਦੇ ਚਰਨਾਂ ਦੀ ਮੈਂ ਖਾਕ ਬਣਾ। ਇੱਕ ਬੇਨਤੀ, ਮੈਂ ਮਾਫ਼ੀ ਮੰਗਦਾ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਵੀ ਤੇ ਪ੍ਰਬੰਧ ਪਾਸੋਂ ਵੀ, ਕਿ ਇਤਿਹਾਸਕ ਦਿਹਾੜਾ ਸੀ, ਲੜੀਵਾਰ ਸ਼ਬਦ ਦੀ ਵਿਚਾਰ, ਇਸ ਲਈ ਇਤਿਹਾਸ ਦੀ ਵਿਚਾਰ ਕਰਨ ਚ ਸਮਾਂ ਜ਼ਿਆਦਾ ਲੱਗਿਆ ਤੇ ਲੜੀਵਾਰ ਵਿਚਾਰ ਅੱਜ ਨਹੀਂ ਹੋ ਸਕੀ, ਹੈ ਇਹ ਮੇਰੀ ਗੁਸਤਾਖੀ ਹੈ, ਪਰ ਮੈਂ ਖਿਮਾ ਮੰਗਦਾ। ਖਾਸ ਕਰਕੇ ਜਦੋਂ ਪ੍ਰਬੰਧ ਕਰਨਾ ਹੁੰਦਾ ਨਾ, ਉਹਨਾਂ ਵਾਸਤੇ ਜ਼ਿੰਮੇਵਾਰੀ ਹੁੰਦੀ ਹੈ, ਔਕੜ ਹੁੰਦੀ ਹੈ, ਤਾਂ ਮੈਂ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਪਾਸੋਂ, ਸਾਰੇ ਗੁਰਸਿੱਖ ਵੀਰਾਂ ਪਾਸੋਂ ਇਸ ਗੱਲ ਦੀ ਖਿਮਾ ਮੰਗਦਾ। ਸੋ ਸ਼ਬਦ ਦੀ ਵਿਚਾਰ ਕਰਦਿਆਂ ਭੁੱਲਾਂ ਬੜੀਆਂ ਹੋਈਆਂ ਹੋਣਗੀਆਂ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀ ਬਹੁਤ ਮੁਬਾਰਕ ਹੈ ਤੁਹਾਨੂੰ ਸਮੁੱਚੇ ਪ੍ਰਬੰਧ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪੀਟੀਸੀ ਚੈਨਲ ਵੱਲੋਂ, ਸਾਰਿਆਂ ਵੱਲੋਂ। ਵਾਹਿਗੁਰੂ ਜੀ ਬਖਸ਼ਿਸ਼ ਕਰਨ ਅਸੀਂ ਇੱਕ ਨਾਲ ਜੁੜ ਸਕੀਏ, ਜਿਹੜਾ ਸਾਨੂੰ ਉਪਦੇਸ਼ ਦਿੱਤਾ ਭਰਮ ਮਨ ਮਤ ਅਗਿਆਨਤਾ ਸਾਡੇ ਜੀਵਨ ਚੋਂ ਮੁੱਕ ਜਾਏ। ਸੋ ਆਓ ਇੱਕ ਵਾਰ ਬਚਨ ਫਿਰ ਸੁਣੋ ਜੀ।
ਤੁਮ ਵਾਡ ਪੁਰਖ ਵਾਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੇ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ